ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਸੋ ਅੰਮ੍ਰਿਤ ਛਕਣ ਤੋਂ ਬਾਅਦ ਜੋ ਪੰਜਾਂ ਬਾਣੀਆਂ ਦਾ ਅੰਮ੍ਰਿਤ ਵੇਲੇ ਦਾ ਹੁਕਮ ਕੀਤਾ, ਰਹਿ ਰਾਸ ਦਾ ਸਮਾਂ ਸ਼ਾਮ ਵੇਲੇ ਰਾਤ ਨੂੰ ਸੌਣ ਵੇਲੇ ਪੰਜ ਇਸ਼ਨਾਨਾਂ ਕਰਕੇ ਬੜੇ ਪਿਆਰ ਨਾਲ ਸਰਾਣੇ ਵਾਲਾ ਆਪਣਾ ਮੁੱਖ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੋਹਲੇ ਸਾਹਿਬ ਦਾ ਪਾਠ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਸੋਹਲੇ ਸਾਹਿਬ ਦਾ ਪਾਠ ਜਦੋਂ ਕਰਨਾ ਹੈ, ਚਾਰ ਸ਼ਬਦ ਰੱਖਿਆ ਦੇ, ਪੰਜ ਸ਼ਬਦ ਪਾਵਨ ਕੀਰਤਨ ਸੋਹਲਾ ਅਤੇ ਇੱਕ ਅਰਦਾਸ, ਇਹ 10 ਚੀਜ਼ਾਂ ਗਿਣਨੀਆਂ ਹਨ। ਕੁੱਲ ਪੁਰਾਤਨ ਸਮੇਂ ਵਿੱਚ ਕੀਰਤਨ ਸੋਹਲਾ ਹਰਿਮੰਦਰ ਸਾਹਿਬ ਦੇ ਵਿੱਚ ਗਾਇਨ ਕੀਤਾ ਜਾਂਦਾ ਸੀ ਰਾਗੀ ਸਿੰਘਾਂ ਵੱਲੋਂ। ਸਮੇਂ ਅਨੁਸਾਰ ਹੌਲੀ ਹੌਲੀ ਮਰਿਆਦਾ ਘਟੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਪਹਿਲਾਂ ਚਾਰ ਪਾਵਨ ਰੱਖਿਆ ਦੇ ਸ਼ਬਦ ਪੜ੍ਹਨੇ ਜ਼ਰੂਰੀ ਹਨ। ਸੋਰਠ ਮਹੱਲਾ ਪੰਜਵਾਂ, ਸੋਰਠ ਰਾਗਨੀ 'ਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਗੁਰੂ ਸਾਹਿਬ ਦਾ ਜੋ ਪਵਿੱਤਰ ਉਪਦੇਸ਼ ਹੈ, ਸੋ ਸ਼ਬਦ ਤੋਂ ਭਾਵ ਜੋ ਮੰਤਰ ਹੈ ਜਾਂ ਦੀਖਿਆ, ਪਰਮੇਸ਼ੁਰ ਦਾ ਨਾਮ ਹੀ ਸਾਡਾ ਰਖਵਾਰੇ ਰਖਵਾਲਾ ਹੈ। ਚੌਗਿਰਦ ਹੁੰਦਾ ਸਾਡੇ ਚਾਰ ਚੌਫੇਰੇ, ਇਸੇ ਨਾਮ ਦੀ ਹੀ ਚੌਕੀ ਤੋਂ ਭਾਵ ਸੁਰੱਖਿਆ ਹੈ। ਗੁਰੂ ਸਾਹਿਬ ਨੇ ਆਲੇ ਦੁਆਲੇ ਪਹਿਰਾ ਲਾ ਦਿੱਤਾ ਹੈ। ਸੋ ਜਿਸ ਪ੍ਰਕਾਰ ਇਹ ਪ੍ਰਕਾਸ਼ਮਈ ਪਹਿਰਾ ਜਾਂ ਸ਼ਹੀਦ ਸਿੰਘਾਂ ਦਾ ਪਹਿਰਾ ਸਤਿਗੁਰੂ ਮਹਾਰਾਜ ਦੇ ਹੁਕਮ ਨਾਲ ਲੱਗਦਾ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ, ਉਸ ਵਾਹਿਗੁਰੂ ਨਾਮ ਦੇ ਵਿੱਚ ਸਾਡਾ ਮਨ ਜੁੜਿਆ ਹੋਇਆ। ਸੋ ਉਸ ਨਾਮ ਦੇ ਪਿਆਰ ਵਾਲੀ ਅਵਸਥਾ ਨੂੰ ਦੇਖ ਕੇ ਜਿਹੜਾ ਜਮਦੂਤ ਹੈ ਉਹ ਲੱਜਾਏ ਹੁੰਦਾ, ਲੱਜਿਆ ਵਾਨ ਸ਼ਰਮਸਾਰ ਹੋ ਕੇ ਭੱਜ ਗਿਆ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਹੈ, ਇਹ ਸਮਰੱਥ ਅਕਾਲ ਪੁਰਖ ਜੀਓ, ਤੁਸੀਂ ਮੇਰੇ ਸੁਖਦਾਤੇ ਹੋ। ਇਹ ਪੂਰਨ ਪੁਰਖ ਵਿਧਾਤਾ ਤੋਂ ਭਾਵ ਕਰਮ ਫਲ ਪ੍ਰਦਾਤਾ ਵਾਹਿਗੁਰੂ ਜੀਓ, ਤੁਸੀਂ ਹੀ ਮੇਰੇ ਕਰਤਾ ਭੋਗਤਾ ਦੇ ਬੰਧਨਾਂ ਨੂੰ ਕੱਟ ਕੇ ਮਨ ਪਵਿੱਤਰ ਕਰਨ ਵਾਲੇ ਹੋ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਉਹ ਸਰਬ ਸ਼ਕਤੀਮਾਨ ਵਾਹਿਗੁਰੂ ਅਵਿਨਾਸੀ ਭਾਵਨਾਸ ਤੋਂ ਰਹਿਤ ਹੈ। ਉਸ ਅਕਾਲ ਪੁਰਖ ਦੀ ਕੀਤੀ ਹੋਈ ਸੇਵਾ ਕਦੇ ਵੀ ਬਿਰਥੀ ਤੋਂ ਭਾਵ ਵਿਅਰਥ ਨਹੀਂ ਜਾਂਦੀ। ਅੰਧ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਇੱਥੇ ਪਾਠ ਜੋ ਹੈ ਆਨੰਦ ਨਹੀਂ ਕਰਨਾ, ਐੜਾ ਨੰਨਾ ਦੱਦਾ ਆਨੰਦ ਕਰਹਿ ਤੇਰੇ ਦਾਸਾ। ਜਿਵੇਂ ਆਨੰਦ ਸਾਹਿਬ 'ਚ ਆਇਆ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਰਮੇਸ਼ਰ ਦੇ ਸਨਮੁਖ ਉਚਾਰਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਦਾਸ ਹਮੇਸ਼ਾ ਆਨੰਦ ਮਾਣਦੇ ਹਨ ਕਿਉਂਕਿ ਤੇਰਾ ਨਾਮ ਜਪ ਕੇ ਉਹਨਾਂ ਦੀ ਆਸਾ ਪੂਰਨ ਹੋਈ ਹੈ। 626 ਅੰਕ 'ਤੇ ਸ਼ਬਦ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਕਈ ਇਹਨੂੰ ਤੱਤੀ ਵਾਓ ਨਾ ਲੱਗਈ ਕਰਦੇ ਨੇ ਪਾਠ ਨੂੰ, ਤੱਤੇ ਨੂੰ ਕੰਨਾ ਤਾਤੀ। ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈ ਕੇ ਤਾਤੀ ਵਾਓ ਹੁੰਦੀ ਤੱਤੀ ਹਵਾ ਦੁੱਖ ਦਾ ਸੇਕ ਨਹੀਂ ਲੱਗਦਾ। ਅਰਥ ਤਾਂ ਬਹੁਤ ਹੋ ਸਕਦੇ ਨੇ ਪਰ ਆਪਾਂ ਬਿਲਕੁਲ ਨਵੇਂ ਵਿਦਿਆਰਥੀਆਂ ਲਈ ਅਰਥ ਕਰ ਰਹੇ ਹਾਂ, ਇਸ ਕਰਕੇ ਬਿਲਕੁਲ ਹੀ ਸੌਖੇ ਸੌਖੇ ਅਰਥ ਹੋਣਗੇ। ਜਿਨ੍ਹਾਂ ਨੇ ਜ਼ਿਆਦਾ ਸ਼ਰਵਣ ਕਰਨੇ ਆ, ਉਹ ਜਿਹੜੀ ਪਹਿਲੀ ਅੰਮ੍ਰਿਤ ਬਾਣੀ ਸੀਰੀਜ਼ ਨੇ ਆਪਣੀਆਂ, ਉਹਦੇ 'ਚ ਫਿਰ ਵਿਸਥਾਰ ਸਹਿਤ ਹੈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਕਿਉਂਕਿ ਉਹ ਪਰਮੇਸ਼ੁਰ ਨੇ, ਚੌਗਿਰਦ ਹੁੰਦਾ ਸਾਡੇ ਚਾਰੇ ਪਾਸੇ, ਰਾਮਕਾਰ ਹੁੰਦੀ ਪਰਮੇਸ਼ੁਰ ਦੀ। ਸੋ ਨਾਮ ਭਗਤੀ ਰੂਪ ਰੱਖਿਆ ਦੀ ਜਿਹੜੀ ਕਾਰ ਹੈ, ਲਕੀਰ ਹੈ, ਚਾਰੇ ਪਾਸੇ ਖਿੱਚ ਦਿੱਤੀ ਹੈ। ਇਸ ਕਰਕੇ ਭਾਈ ਸਾਨੂੰ ਦੁੱਖ ਨਹੀਂ ਲੱਗ ਸਕਦਾ, ਸਾਡੇ ਚਾਰੇ ਪਾਸੇ ਹੁਣ ਵਾਹਿਗੁਰੂ ਦਾ ਪ੍ਰਕਾਸ਼ ਹੈ, ਵਾਹਿਗੁਰੂ ਜੀ ਸਾਡੇ ਆਪ ਰੱਖਿਅਕ ਹਨ। ਹੁਣ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ ਰਹਾਓ। ਸਾਨੂੰ ਪੂਰੇ ਸਤਿਗੁਰੂ ਹੁਣ ਮਿਲੇ ਹਨ। ਸੋ ਜਿਨ੍ਹਾਂ ਨੇ ਸਾਡੀ ਰੱਖਿਆ ਦੀ ਪੂਰੀ ਬਣਤਰ ਬਣਾਈ ਹੈ ਅਤੇ ਨਾਲ ਹੀ ਪਰਮੇਸ਼ੁਰ ਦੇ ਨਾਮ ਦਾ ਜੋ ਦਾਰੂ ਭਾਵ ਦਵਾਈ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਹੁਣ ਉਸ ਇੱਕ ਨਾਮ ਦੇ ਵਿੱਚ ਹੀ ਅਸੀਂ ਲਿਵ ਹੁੰਦੀ ਸੁਰਤ ਜਾਂ ਪ੍ਰੀਤੀ ਜੋੜੀ ਹੈ। ਰਾਖ ਲਈਏ ਤਿੰਨ ਰੱਖਣਹਾਰ ਸਭ ਵਿਆਹ ਦੇ ਮਿਟਾਈ। ਉਸ ਰੱਖਣਹਾਰ ਅਕਾਲ ਪੁਰਖ ਨੇ ਸਾਨੂੰ ਦਾਸਾਂ ਨੂੰ ਰੱਖ ਲਿਆ ਅਤੇ ਸਾਡੀ ਸਾਰੀ ਵਿਆਹ ਜਿਹੜੀ ਹੁੰਦੀ ਹੈ, ਸੋ ਜਿਹੜੀ ਤਕਲੀਫ਼ ਸੀ ਦੁੱਖ ਸੀ ਉਹ ਮਿਟਾ ਦਿੱਤੀ ਹੈ। ਕਹੋ ਨਾਨਕ ਕਿਰਪਾ ਪਈ ਪ੍ਰਭ ਭਏ ਸਹਾਈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਹੁਣ ਉਸ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹੀ ਸਮਰੱਥ ਵਾਹਿਗੁਰੂ ਸਾਡੇ ਸਹਾਈ ਹੋਏ ਹਨ। ਇਹ ਪਾਵਨ ਸ਼ਬਦ 819 ਅੰਗ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਆਹ ਦੂਤ। ਸੋ ਇਹ ਪਾਵਨ ਸ਼ਬਦ ਸਤਿਗੁਰੂ ਮਹਾਰਾਜ 256 ਅੰਗ 'ਤੇ ਬਖਸ਼ਿਸ਼ ਕਰਦੇ ਹਨ। ਸਲੋਕ ਜਿੱਥੇ ਸਾਧੂ ਮਹਾਤਮਾ ਲੋਕ ਸੰਗਤ ਵਿੱਚ ਬੈਠ ਕੇ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ ਅਤੇ ਨਾਲ ਹੀ ਹਮੇਸ਼ਾ ਗੁਰਬਾਣੀ ਦਾ ਕੀਰਤਨ ਕਰਦੇ ਹਨ, ਹੇ ਜਮਦੂਤੋ ਤੁਸੀਂ ਉਹਨਾਂ ਦੇ ਨੇੜੇ ਵੀ ਨਹੀਂ ਜਾਣਾ। ਜੇ ਤੁਸੀਂ ਇਹ ਗਲਤੀ ਕਰ ਲਈ ਤਾਂ ਸਾਰਿਆਂ ਨੂੰ ਸਜ਼ਾ ਭੁਗਤਣੀ ਪਵੇਗੀ। ਨਾ ਮੈਂ ਧਰਮਰਾਜ ਕਹਿੰਦਾ, ਨਾ ਤੂੰ ਪਾਵ ਯਮਦੂਤ ਜਿਹੜੇ ਆ, ਨਾ ਹੀ ਸਾਡੇ ਨਾਲ ਦੇ ਹੋਰ ਸੰਗੀ ਸਾਥੀ ਇਸ ਸਜ਼ਾ ਤੋਂ ਬਚ ਨਹੀਂ ਸਕਣਗੇ। ਸਾਰਿਆਂ ਨੂੰ ਸਜ਼ਾ ਭੁਗਤਣੀ ਪਵੇਗੀ, ਇਸੇ ਲਈ ਕਿਸੇ ਨੇ ਵੀ ਉਹਨਾਂ ਦੇ ਨੇੜੇ ਨਹੀਂ ਜਾਣਾ। ਸਲੋਕ ਮਹੱਲਾ ਪੰਜਵਾਂ 519 ਅੰਗ 'ਤੇ ਮਹਾਰਾਜ ਪਾਵਨ ਪੰਜਵੇਂ ਪਾਤਸ਼ਾਹ ਜੀ ਦਾ ਸਲੋਕ ਹੈ। ਮਨ ਮਹਿ ਚਿਤਵਾਓ ਚਿਤਵਨੀ ਉੱਦਮ ਕਰਾਓ ਉੱਠ ਨੀਤ ਹਰ ਕੀਰਤਨ ਕਾਇਆ ਹਰੋ ਹਰ ਦੇਹੋ ਨਾਨਕ ਕੇ ਮੀਤ। ਸਵਨਮੈ ਕਰਕੇ ਪੰਕਤੀਆਂ ਲੱਗਣਗੀਆਂ, ਭਾਵ ਅੱਗੇ ਪਿੱਛੇ ਕਰਕੇ ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਇਹ ਸਾਡੇ ਲੋਕ ਪ੍ਰਲੋਕ ਦੇ ਮਿੱਤਰ ਅਕਾਲ ਪੁਰਖ ਜੀ, ਤੁਸੀਂ ਮੈਨੂੰ ਇਹ ਆਸ਼ੀਰਵਾਦ ਦਿਓ ਕਿ ਮੈਂ ਹਮੇਸ਼ਾ ਹੀ ਵਾਹਿਗੁਰੂ ਦਾ ਜਸ ਕੀਰਤਨ ਕਰਦਾ ਰਹਾਂ। ਸੋ ਇਹਦਾ ਜਿਹੜਾ ਆਹਰੋ ਹੈ, ਉੱਦਮ ਹੈ, ਉਹ ਮੈਨੂੰ ਹਮੇਸ਼ਾ ਬਖਸ਼ੋ। ਸੋ ਇਹ ਠੀਕ ਆ ਕਿ ਮੈਂ ਆਪਣੇ ਤੌਰ 'ਤੇ ਮਨ ਵਿੱਚ ਇਹ ਚਿਤਵਣੀ ਚਿਤਵਦਾ ਰਹਿੰਦਾ ਹਾਂ ਅਤੇ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਉੱਦਮ ਯਤਨ ਵੀ ਕਰਦਾ, ਪਰ ਤੁਹਾਡੀ ਕਿਰਪਾ ਤੋਂ ਬਿਨਾਂ ਮੇਰੀ ਇਹ ਇੱਛਾ ਪੂਰੀ ਨਹੀਂ ਹੋ ਸਕਦੀ। ਸੋ ਇਸ ਲਈ ਹੀ ਮੈਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ। ਸੋ ਇੱਥੋਂ ਤੱਕ ਇਹ ਚਾਰ ਸ਼ਬਦ ਪਹਿਲਾਂ ਕੀਰਤਨ ਸੋਹਲੇ ਤੋਂ ਜੋ ਪੜ੍ਹਨੇ ਹਨ, ਗੁਰੂ ਸਾਹਿਬ ਦਾ ਹੁਕਮ ਹੈ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਸੋਹਿਲੇ ਦਾ ਅਰਥ ਹੁੰਦਾ ਜਸ ਕਰਨਾ। ਸੋ ਸੋਹਿਲਾ ਬਾਣੀ ਦਾ ਨਾਮ ਹੈ, ਗੌੜੀ ਰਾਗ ਹੈ ਅਤੇ ਦੀਪਕੀ ਇਹਦੇ ਵਿੱਚ ਜਾਤੀ ਹੈ। ਗੌੜੀ ਅਤੇ ਦੀਪਕੀ ਮਿਸ਼ਰਤ ਰਾਗਾਂ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੀ ਦਾ ਨਾਮ ਹੈ ਜੋ ਸਭਨਾਂ ਦਾ ਪ੍ਰਕਾਸ਼ਕ ਹੈ ਪਰਮੇਸ਼ਰ, ਉਹ ਕੇਵਲ ਇੱਕੋ ਇੱਕ ਹੈ। ਸਤਿਗੁਰੂ ਦੀ ਪ੍ਰਸਾਦ ਹੁੰਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ। ਮਹਾਰਾਜ ਕਹਿੰਦੇ ਜਿਹੜੇ ਘਰ ਦੇ ਵਿੱਚ ਭਾਈ, ਕਿਹੜਾ ਘਰ ਜੀ? ਘਰ ਤਾਂ ਕਈ ਹੁੰਦੇ ਨੇ, ਇੱਕ ਤਾਂ ਘਰ ਆਪਣਾ ਹੀ ਹੈ, ਇੱਕ ਤਾਂ ਸਰੀਰ ਹੈ, ਇੱਕ ਹਿਰਦਾ ਹੈ, ਇੱਕ ਸਾਧ ਸੰਗਤ ਹੈ, ਇੱਕ ਸੱਚਖੰਡ ਹੈ। ਪਰ ਇੱਥੇ ਮਹਾਰਾਜ ਕਹਿੰਦੇ ਨੇ ਭਾਈ ਨਹੀਂ, ਜਿਸ ਸਾਧ ਸੰਗਤ ਰੂਪ ਘਰ ਵਿੱਚ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਕਰਤਾ ਪੁਰਖ ਅਕਾਲ ਪੁਰਖ ਦਾ ਵਿਚਾਰ ਉਹ ਹੁੰਦਾ ਨਿਰਣਾ ਕੀਤਾ ਜਾਂਦਾ, ਗੁਰਬਾਣੀ ਦਾ ਕੀਰਤਨ ਅਤੇ ਵਿਚਾਰ ਕੀਤੀ ਜਾਂਦੀ ਹੈ ਜਿੱਥੇ। ਤੇਤ ਘਰ ਗਾਵਹੋ ਸੋਹਿਲਾ ਸਿਵਰਿਆਹੋ ਸਿਰਜਣਹਾਰੋ। ਉਸ ਘਰ ਭਾਵ ਸਾਧ ਸੰਗਤ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਹੈ ਨਾ ਜਸ, ਉਸ ਘਰ ਸਾਧ ਸੰਗਤ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਸੋਹਿਲਾ ਤੋਂ ਭਾਵ ਜਸ ਹੈ ਉਹ ਗਾਇਨ ਕਰੋ ਅਤੇ ਨਾਲ ਹੀ ਉਸ ਸਿਰਜਣਹਾਰ ਵਾਹਿਗੁਰੂ ਨੂੰ ਸਿਵਰਿਆਹੋ ਤੋਂ ਭਾਵ ਯਾਦ ਕਰੋ, ਭਾਵ ਉਹਦਾ ਸਿਮਰਨ ਕਰੋ। ਜੇ ਰਾਰੇ ਸਿਹਾਰੀ ਹੈ ਤਾਂ ਇਹ ਸਿਹਾਰੀ ਇਸੇ ਤਰ੍ਹਾਂ ਆਵੇਗੀ, ਸਿਵਰਿਆਹੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁੱਖ ਹੋਏ ਰਹਾਉ। ਇਹ ਭਾਈ ਤੁਸੀਂ ਮੇਰੇ ਨਿਰਭਉ ਸਰੂਪ ਅਕਾਲ ਪੁਰਖ ਦਾ ਹਮੇਸ਼ਾ ਹੀ ਸੋਹਿਲਾ ਤੋਂ ਭਾਵ ਜਸ ਗਾਇਨ ਕਰੋ। ਮੈਂ ਕੁਰਬਾਨ ਜਾਂਦਾ ਉਸ ਸਾਧ ਸੰਗਤ ਤੋਂ ਜਿੱਥੇ ਅਕਾਲ ਪੁਰਖ ਦਾ ਜਸ ਭਾਵ ਕੀਰਤਨ ਹੁੰਦਾ, ਜਿੱਥੇ ਕਥਾ ਹੁੰਦੀ ਹੈ, ਜਿਸ ਰਾਹੀਂ ਆਤਮਾ ਦਾ ਸਦਾ ਸੁੱਖ ਜਿਹੜਾ ਸਦੈਵੀ ਆਤਮਕ ਸੁੱਖ ਪ੍ਰਾਪਤ ਹੁੰਦਾ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇ ਗਾ ਦੇਵਨਹਾਰ। ਇਹ ਜੀਵੜੇ ਰੱਬ ਦੇ ਜੀਵੜੇ ਮਨਾ, ਤੂੰ ਰੋਜ਼ ਰੋਜ਼ ਹਮੇਸ਼ਾ ਉਸ ਅਕਾਲ ਪੁਰਖ ਨੂੰ ਸੰਭਾਲੀਅਨ ਭਾਵ ਯਾਦ ਕਰ। ਦੇਖੇਗਾ, ਦੇਖੇਗਾ ਨਹੀਂ ਕਰਨਾ, ਦਵਾਈਆਂ ਲੱਗੀਆਂ, ਉਹ ਦੇਣ ਵਾਲਾ ਦਾਤਾ ਤੇਰੇ ਵੱਲ ਮਿਹਰ ਦੀ ਨਿਗਾਹ ਨਾਲ ਦੇਖੇਗਾ। ਤੇਰੇ ਦਾਨ ਹੈ ਕੀਮਤ ਨਾ ਪਵੇ, ਇਸ ਦਾਤੇ ਕਵਣ ਸੁਮਾਰ। ਮਹਾਰਾਜ ਕਹਿੰਦੇ, ਹੇ ਜੀਵ, ਤੇਰੇ ਕੋਲੋਂ ਅਕਾਲ ਪੁਰਖ ਦੇ ਦਿੱਤੇ ਹੋਏ ਦਾਨ ਦੀ ਵੀ ਕੀਮਤ ਨਹੀਂ ਪੈ ਸਕਦੀ। ਉਸ ਅਕਾਲ ਪੁਰਖ ਨੇ ਤੈਨੂੰ ਇਹੀਆਂ ਜਿਹੀਆਂ ਮੌਲਿਕ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਤੂੰ ਉਹਨਾਂ ਦਾ ਕੋਈ ਬਦਲਾ ਨਹੀਂ ਚੁਕਾ ਸਕਦਾ। ਫਿਰ ਉਸ ਦਾਤੇ ਦਾ ਤੂੰ ਕੀ ਸੁਮਾਰ ਹੁੰਦਾ, ਬੇਸੁਮਾਰ ਜਿਵੇਂ ਕਹਿੰਦੇ ਹਾਂ ਨਾ, ਭਾਵ ਸੁਮਾਰ ਹੁੰਦਾ, ਹਿਸਾਬ ਕਿਤਾਬ ਲੇਖਾ ਜੋਖਾ ਕੀ ਕਰ ਸਕਦਾ ਤੂੰ। ਅੱਗੇ ਹੁਣ ਵਿਆਹ ਦੇ ਰੂਪ ਵਿੱਚ ਵਾਹਿਗੁਰੂ ਨੂੰ ਮਿਲਣ ਦਾ ਉਪਦੇਸ਼ ਕਰਦੇ ਹਨ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਇਹ ਗੁਰਸਿੱਖੋ, ਸੰਬਤ ਹੁੰਦਾ ਸਾਲ ਅਤੇ ਸਾਹਾ ਹੁੰਦਾ ਮਹੀਨੇ ਦੀ ਤਰੀਕ। ਭਾਵ ਗਿਆਨ ਦਾ ਸੰਮਤ ਅਤੇ ਪ੍ਰੇਮ ਦਾ ਸਾਹਾ ਗੁਰੂ ਮਹਾਰਾਜ ਨੇ ਆਪ ਲਿਖ ਦਿੱਤਾ। ਤੁਸੀਂ ਮਿਲ ਕੇ ਹੁਣ ਮੇਰੇ ਸਿਰ ਦੇ ਵਿੱਚ ਭਾਵ ਤੇਲ ਪਾਓ, ਕਿਹੜਾ ਭਾਵ ਮੈਨੂੰ ਅਜਿਹੀ ਆਸ਼ੀਰਵਾਦ ਅਤੇ ਸਿੱਖਿਆ ਦਿਓ ਜਿਸ ਕਰਕੇ ਮੇਰੇ ਹਿਰਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਸ਼ੌਂਕ ਅਤੇ ਤੇਲ ਹੁੰਦਾ ਪਿਆਰ ਪੈਦਾ ਹੋ ਜਾਵੇ। ਦੇਹੋ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਇਹ ਮੇਰੇ ਸੱਜਣ ਪਾਤ ਸੁਹਿਰਦ ਮਿੱਤਰੋ, ਮਹਾਂਪੁਰਖੋ, ਬ੍ਰਹਮ ਗਿਆਨੀਓ, ਸਾਧ ਸੰਗਤ, ਰੱਬ ਦੇ ਪਿਆਰਿਓ, ਤੁਸੀਂ ਮੈਨੂੰ ਇਹ ਵੀ ਅਸੀਸਾਂ ਦਿਓ ਜਿਸ ਕਰਕੇ ਮੇਰਾ ਉਸ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ। ਘਰਾਂ ਘਰਾਂ ਵਿੱਚ ਇਹ ਗੰਢਾਂ ਪਹੁੰਚ ਰਹੀਆਂ ਹਨ, ਭਾਵ ਵਿਆਹ ਦੀਆਂ ਨਿਸ਼ਾਨੀਆਂ ਪਹੁੰਚ ਰਹੀਆਂ ਅਤੇ ਹਮੇਸ਼ਾ ਸੱਦੇ ਵੀ ਪੈ ਰਹੇ ਹਨ ਕਿ ਤੁਸਾਂ ਸਾਡੇ ਘਰ ਇਸ ਸਮੇਂ 'ਤੇ ਜ਼ਰੂਰ ਪਹੁੰਚ ਜਾਣਾ। ਜਿਵੇਂ ਕਾਰਡ ਦੇ ਕੇ ਆਉਂਦੇ ਨੇ ਘਰੋਂ ਘਰੀ, ਕਹਿਣ ਤੋਂ ਭਾਵ ਰੱਬੀ ਦਰਗਾਹ ਤੋਂ ਸਿਰ 'ਤੇ ਜਿਹੜੇ ਧੌਲੇ ਆਉਣੇ ਸ਼ੁਰੂ ਹੋ ਜਾਂਦੇ, ਵਿਆਹ ਦੀਆਂ ਨਿਸ਼ਾਨੀਆਂ ਨੇ ਰੱਬ ਨਾਲ। ਅਤੇ ਜੋ ਦੂਜਿਆਂ ਦੀ ਮੌਤ ਦੇ ਸੁਨੇਹੇ ਸੁਣਦੇ ਆ, ਇਹ ਮਨ ਨੂੰ ਹਰ ਰੋਜ਼ ਸੱਦੇ ਪੈ ਰਹੇ ਹਨ। ਫਿਰ ਸਾਡਾ ਫਰਜ਼ ਕੀ ਬਣਦਾ ਤਾਂ ਮਹਾਰਾਜ ਫਰਮਾਉਂਦੇ ਹਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵੰਨ। ਸੱਦਾ ਭੇਜਣ ਵਾਲਾ ਅਕਾਲ ਪੁਰਖ ਆਪ ਹੈ, ਉਹਨੂੰ ਹਮੇਸ਼ਾ ਯਾਦ ਕਰੀਏ। ਭਾਵ ਮੌਤ ਤੋਂ ਪਹਿਲਾਂ ਰੱਬ ਨੂੰ ਯਾਦ ਕਰੀਏ, ਕਿਉਂਕਿ ਇਹ ਦਿਨ ਸਾਡੇ 'ਤੇ ਵੀ ਆਉਣ ਵਾਲੇ ਹਨ। ਸਾਨੂੰ ਵੀ ਦੁਨੀਆ ਛੱਡ ਕੇ ਅੱਗੇ ਪਰਲੋਕ ਘਰ ਨੂੰ ਜਾਣਾ ਪਵੇਗਾ। ਹੁਣ ਮਹਾਰਾਜ ਛੇ ਸ਼ਾਸਤਰਾਂ ਦਾ ਸਿਧਾਂਤ ਅਤੇ ਸੂਰਜ ਦੇ ਦੁਆਰਾ ਅਕਾਲ ਪੁਰਖ ਦੀ ਜੋ ਵਿਆਪਕਤਾ ਦੱਸਦੇ ਹਨ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ, ਛੇ ਘਰ ਛੇ ਗੁਰ ਛੇ ਉਪਦੇਸ਼। ਛੇ ਘਰ ਹੁੰਦਾ ਛੇ ਸ਼ਾਸਤਰ। ਛੇ ਸ਼ਾਸਤਰ ਕਿਹੜੇ ਕਿਹੜੇ ਹੈ? ਸਾਂਖ, ਨਿਆਏ, ਵਿਸ਼ੇਸ਼ਕ, ਮੀਮਾਂਸਾ, ਪਤੰਜਲ ਅਤੇ ਵਿਦਾਂਤ। ਇਹਨਾਂ ਸ਼ਾਸਤਰਾਂ ਦੇ ਛੇ ਘਰ, ਛੇ ਜਿਹੜੇ ਕਰਤੇ ਹਨ, ਇਹਨਾਂ ਨੂੰ ਲਿਖਣ ਵਾਲੇ ਕਪਿਲ ਮੁਨੀ, ਕਣਭੁੱਖ, ਗੌਤਮ ਮੁਨੀ, ਜੈਮਨ, ਸੇਛ, ਬਿਆਸ ਅਤੇ ਛੇ ਉਪਦੇਸ਼। ਵੱਖੋ ਵੱਖਰੇ ਛੇ ਪ੍ਰਕਾਰ ਦੇ ਇਹਨਾਂ ਦੇ ਉਪਦੇਸ਼ ਹਨ। ਸਾਂਖ ਗਿਆਨਵਾਦੀ ਹੈ, ਨਿਆਇਕ ਤਰਕਵਾਦੀ ਹੈ, ਵਿਸ਼ੇਸ਼ਕ ਕਾਲਵਾਦੀ ਹੈ, ਮੀਮਾਂਸਾ ਕਰਮਵਾਦੀ ਹੈ, ਪਾਤੰਜਲ ਯੋਗਵਾਦੀ ਹੈ ਅਤੇ ਵਿਦਾਂਤ ਜਿਹੜਾ ਇਹ ਜੀਵ ਈਸ਼ ਦੇ ਅਭੇਦ ਗਿਆਨ ਦੁਆਰਾ ਮੁਕਤੀ ਮੰਨਦਾ ਹੈ। ਗੁਰ ਗੁਰ ਏਕੋ ਵੇਸ ਅਨੇਕ, ਗੁਰ ਗੁਰ ਏਕੋ। ਇਹਨਾਂ ਸ਼ਾਸਤਰਾਂ ਦੇ ਰਚਣ ਵਾਲੇ ਗੁਰੂਆਂ ਦਾ ਗੁਰੂ ਇੱਕ ਅਕਾਲ ਪੁਰਖ ਹੀ ਹੈ ਸਾਰਿਆਂ ਦਾ। ਭਾਵ ਸਾਰੇ ਸ਼ਾਸਤਰ ਕਿਸੇ ਨਾ ਕਿਸੇ ਢੰਗ ਨਾਲ ਉਸ ਅਕਾਲ ਪੁਰਖ ਦਾ ਹੀ ਨਿਰੂਪਣ ਕਰਦੇ ਹਨ। ਉਸ ਇੱਕ ਅਕਾਲ ਪੁਰਖ ਦੇ ਅਨੇਕਾਂ ਹੀ ਵੇਸ ਹੁੰਦੇ, ਲਿਬਾਸ ਸਰੂਪ ਹਨ। ਅਨੇਕਾਂ ਹੀ ਸ਼ਾਸਤਰ ਅਨੇਕਾਂ ਰੂਪਾਂ 'ਚ ਇੱਕ ਅਕਾਲ ਪੁਰਖ ਦਾ ਸਰੂਪ ਵਰਣਨ ਕਰਦੇ ਹਨ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ। ਮਹਾਰਾਜ ਫਰਮਾਉਂਦੇ ਹਨ, ਇਹ ਬਾਬਾ, ਸੋ ਬਜ਼ੁਰਗੀ ਦੇ ਮਾਲਕ ਅਕਾਲ ਪੁਰਖ ਜੀ, ਜਿਸ ਘਰ ਹੁੰਦਾ ਸ਼ਾਸਤਰ ਜਾਂ ਭੇਖ ਜਾਂ ਧਰਮ ਸਥਾਨ ਕਰਤਾ ਪੁਰਖ ਦੀ ਜਿਹੜੇ ਵੀ ਥਾਂ 'ਤੇ ਕੀਰਤੀ ਹੁੰਦੀ, ਸਿਫਤ ਸਲਾਹ ਹੁੰਦੀ ਹੈ, ਉਸ ਘਰ ਵਿੱਚ ਤੁਸੀਂ ਮੈਨੂੰ ਟਿਕਾਈ ਰੱਖੋ। ਮੈਂ ਉਸ ਘਰ ਵਿੱਚ ਬੈਠ ਕੇ ਤੇਰੀ ਵਡਿਆਈ ਕਰਦਾ ਰਹਾਂ। ਇਹ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਵਿਸੋਏ ਚੱਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਏਤੇ ਵੇਸ। ਸੋ ਇਸ ਪ੍ਰਕਾਰ ਬਚਨ ਹੈ ਕਿ ਸੂਰਜ ਏਕੋ ਰੁੱਤ ਅਨੇਕ, ਇੱਥੋਂ ਸ਼ੁਰੂ ਕਰਨ ਅਰਥੇ ਦਾ, ਜਿਵੇਂ ਸੂਰਜ ਇੱਕ ਹੈ ਰੁੱਤਾਂ ਅਨੇਕ ਨੇ, ਇਸੇ ਪ੍ਰਕਾਰ ਉਸ ਕਰਤਾ ਪੁਰਖ ਦੇ ਕਿੰਨੀ ਵੇਸ ਹੁੰਦਾ ਰੂਪ ਨੇ। ਜਿਵੇਂ ਸੂਰਜ ਤੋਂ ਸਮੇਂ ਦਾ ਗਿਆਨ ਹੁੰਦਾ ਹੈ, ਵਿਸਵੇ 15 ਵਾਰ ਅੱਖ ਖੋਲ੍ਹਣ ਮੀਟਣ ਨੂੰ ਜਿੰਨਾ ਸਮਾਂ ਲੱਗਦਾ ਹੈ ਉਹਨੂੰ ਇੱਕ ਵਿਸਵਾ ਕਿਹਾ ਜਾਂਦਾ ਹੈ। ਚੱਸਿਆ ਹੁੰਦਾ 15 ਵਿਸਵਿਆਂ ਦਾ ਇੱਕ ਚੱਸਾ ਹੁੰਦਾ ਹੈ, 30 ਚੱਸਿਆਂ ਦਾ ਇੱਕ ਪਲ, 60 ਪਲਾਂ ਦੀ ਸੋ ਇੱਕ ਘੜੀ, ਸੋ ਘੜੀਆਂ ਭਾਵ ਘੜੀ ਬਣ ਜਾਂਦੀ ਹੈ। ਪਹਿਰਾ ਹੁੰਦਾ 8 ਘੜੀਆਂ ਦਾ ਇੱਕ ਪਹਿਰ ਬਣਦਾ, ਅਤੇ 8 ਪਹਿਰਾਂ ਦਾ ਇੱਕ ਰਾਤ ਦਿਨ ਬਣਦਾ। ਸੋ ਥਿੱਤੀ ਭਾਵ 15 ਦਿਨ ਅਤੇ 15 ਰਾਤਾਂ, ਇਹਨਾਂ ਦੀਆਂ 15 ਥਿੱਤਾਂ ਬਣਦੀਆਂ ਹਨ। ਵਾਰੀ ਤੋਂ ਭਾਵ ਹੁੰਦਾ ਜੋ ਵਾਰ ਹੁੰਦੇ, ਜਿਹੜੇ 7 ਐਂਤ ਸੋਮ ਮੰਗਲ 7 ਦਿਨ, ਅਤੇ ਮਾਹ ਹੁੰਦਾ 30 ਦਿਨਾਂ ਦਾ ਇੱਕ ਮਹੀਨਾ ਬਣਿਆ। ਇਸ ਤਰ੍ਹਾਂ ਇਹ ਸਾਰੇ ਪਦ ਕਾਲ ਦੇ ਸੂਚਕ ਹਨ, ਜਿਵੇਂ ਸੂਰਜ ਤੋਂ ਅਨੇਕਾਂ ਇਹ ਕਾਲ ਦੇ ਰੂਪ ਬਣੇ ਹਨ, ਇਸੇ ਪ੍ਰਕਾਰ ਉਸ ਕਰਤਾ ਪੁਰਖ ਤੋਂ ਅਨੇਕਾਂ ਜੀਵ ਸਰੀਰ ਧਰਮ ਸ਼ਾਸਤਰ ਅਤੇ ਉਹਨਾਂ ਦੇ ਵੱਖੋ ਵੱਖਰੇ ਸਿਧਾਂਤ ਹੋਂਦ ਵਿੱਚ ਆਏ ਨੇ। ਸਿੱਧੇ ਜਾਂ ਸਿੱਧੇ ਢੰਗ ਨਾਲ ਇਹਨਾਂ ਦਾ ਸੰਬੰਧ ਗੁਰੂਆਂ ਦੇ ਗੁਰੂ ਅਕਾਲ ਪੁਰਖ ਨਾਲ ਹੀ ਹੈ। ਰਾਗ ਧਨਾਸਰੀ ਮਹੱਲਾ ਪਹਿਲਾ, ਜਗਨਨਾਥਪੁਰੀ ਵਿੱਚ ਇਹ ਸ਼ਬਦ ਮਹਾਰਾਜ ਨੇ ਉਚਾਰਨ ਕਰਕੇ ਉਸ ਅਕਾਲ ਪੁਰਖ ਦੀ ਹਰ ਵਕਤ ਆਰਤੀ ਹੋ ਰਹੀ ਹੈ ਪਾਂਡਿਆਂ ਨੂੰ ਸਮਝਾਇਆ ਹੈ। ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਧੰਨ ਗੁਰੂ ਨਾਨਕ ਦੇਵ ਜੀ। ਗਗਨ ਮਥਾਲ ਰਵਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਇੱਥੇ ਗਗਨ ਮੈਂ ਪਾਠ ਨਹੀਂ ਕਰਨਾ, ਗਗਨ ਮੈਂ ਕਰਨਾ, ਬਿੰਦੀ ਨਹੀਂ ਲਾਉਣੀ। ਮੈਂ ਦਾ ਅਰਥ ਹੁੰਦਾ ਸਰੂਪ। ਸਤਿਗੁਰੂ ਫਰਮਾਉਂਦੇ ਨੇ ਗਗਨ ਮੈਂ ਆਕਾਸ਼ ਰੂਪ ਥਾਲ ਹੈ। ਰਵਚੰਦ ਹੁੰਦਾ ਰਵ ਸੂਰਜ ਅਤੇ ਚੰਦ ਚੰਦਰਮਾ, ਇਸ ਵਿੱਚ ਦੀਵੇ ਬਣੇ ਹੋਏ ਨੇ। ਤਾਰਿਕਾ ਮੰਡਲ ਹੁੰਦਾ ਸਮੁੱਚਾ ਤਾਰਾ ਮੰਡਲ, ਗ੍ਰਹਿ ਉਪਗ੍ਰਹਿ ਇਹ ਸਾਰੇ ਜਨਕ ਮੋਤੀ, ਮਾਨੋ ਥਾਲ ਦੇ ਵਿੱਚ ਮੋਤੀ ਜੜੇ ਹੋਏ ਨੇ। ਆਕਾਸ਼ ਰੂਪ ਪਹਿਲਾਂ ਦੱਸਿਆ ਇਹ ਵੀ ਥਾਲ ਹੈ। ਸੋ ਜਨਕ ਦਾ ਅਰਥ ਹੁੰਦਾ ਮਾਨੋ ਜਾਂ ਜੜੇ ਹੋਏ, ਸੁਲੇਖ ਵਿੱਚ ਵਰਤਿਆ ਇਹ। ਧੂਪ ਮਲ ਆਨ ਲੋ ਪਵਣ ਚਬਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਧੂਪ ਮਲ ਆਨ ਲੋ, ਚੰਦਨ ਦੇ ਵਣ ਨੂੰ ਜਦੋਂ ਆਨ ਲੋ ਹੁੰਦੀ ਅੱਗ ਲੱਗਦੀ ਹੈ, ਬਹੁਤ ਖੁਸ਼ਬੂਦਾਰ ਧੂੰਆਂ ਨਿਕਲਦਾ, ਇਹ ਮਨ ਨੂੰ ਧੂਪ ਧੁੱਖ ਰਿਹਾ। ਜੋ ਮਲ ਆਨ ਲੋ ਹੁੰਦਾ ਹਵਾ ਚੰਦਨ ਨੂੰ ਛੋਹ ਕੇ ਵਗਦੀ ਹੈ, ਇਹੀ ਮਨ ਨੂੰ ਧੂਪ ਧੁੱਖ ਰਿਹਾ। ਪੌਣ ਦੇਵਤਾ ਚੌਰ ਕਰਦਾ, ਜਦੋਂ ਤੇਜ਼ ਹਵਾ ਚੱਲਦੀ ਹੈ ਉਸ ਵੇਲੇ ਦਰਖਤ ਝੂਮਦੇ ਆ, ਇਹੀ ਮਨ ਉਸ ਵਿਰਾਟ ਸਰੂਪ ਵਾਹਿਗੁਰੂ 'ਤੇ ਚੌਰ ਹੋ ਰਿਹਾ। ਜਿਸ ਸਾਰੀ ਬਨ ਰਾਏ ਬਨਸਪਤੀ ਨੂੰ ਪੱਤਰੇ ਫੁੱਲ ਫਲ ਲੱਗੇ ਹੋਏ ਹਨ, ਇਹ ਮਨ ਜੋਤੀ ਸਰੂਪ ਅਕਾਲ ਪੁਰਖ ਜੀ ਤੇਰੇ 'ਤੇ ਫੁੱਲ ਵਰਖਾ ਰਹੀ ਹੈ ਸਾਰੀ ਕੁਦਰਤ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਹੇ ਭਵ ਖੰਡਨਾ ਤੇਰੀ ਆਰਤੀ, ਭਾਵ ਭੈ ਨੂੰ ਨਾਸ ਕਰਨ ਵਾਲੇ, ਅਥਵਾ ਕਹਿਣ ਤੋਂ ਭਾਵ ਕਿ ਭਵ ਹੁੰਦਾ ਜਨਮ ਮਰਨ ਮਿਟਾਉਣ ਵਾਲੇ ਅਕਾਲ ਪੁਰਖ, ਤੇਰੀ ਜੋ ਆਰਤੀ ਹੋ ਰਹੀ ਹੈ ਇਹ ਆਰਤੀ ਕੈਸੀ, ਭਾਵ ਕਿੰਨੀ ਅਚਰਜ ਹੈ ਅਤੇ ਵਿਸਮਾਦ ਰੂਪ ਵਿੱਚ ਹੋ ਰਹੀ ਹੈ। ਅਨਹਤਾ ਨਾਸ ਤੋਂ ਰਹਿਤ ਜੋ ਸ਼ਬਦ ਪ੍ਰਗਟ ਹੋ ਰਿਹਾ, ਜਾਂ ਇਉਂ ਕਹਿ ਲਓ ਆਤਮਕ ਮੰਡਲ ਦਾ ਸੰਗੀਤ, ਜੋ ਕੰਨਾਂ ਨਾਲ ਨਹੀਂ ਬਲਕਿ ਮਨ ਦੀ ਇਕਾਗਰਤਾ ਰਾਹੀਂ ਨਾਮ ਅਭਿਆਸੀ ਪੁਰਖਾਂ ਨੂੰ ਸੁਣਾਈ ਦਿੰਦਾ, ਇਹ ਮਾਨੋ ਇਹਦੇ 'ਚ ਭੇਰੀ ਹੁੰਦੀ ਨੌਬਤ ਵੱਜ ਰਹੀ ਹੈ। ਭੇਰੀ ਤੋਂ ਭਾਵ ਛੋਟੇ ਨਗਾਰੇ ਨੂੰ ਵੀ ਕਹਿੰਦੇ ਆ। ਪਹਿਲੀਆਂ ਪੰਗਤੀਆਂ ਵਿੱਚ ਉਸ ਅਕਾਲ ਪੁਰਖ ਦੀ ਵਿਸ਼ਾਲ ਅਤੇ ਵਿਆਪਕ ਆਰਤੀ ਜੋ ਸੁੱਤੇ ਸਿੱਧ ਹੀ ਕੁਦਰਤ ਦੁਆਰਾ ਹੋ ਰਹੀ ਹੈ ਉਹਦਾ ਜ਼ਿਕਰ ਕੀਤਾ। ਅੱਗੇ ਹੁਣ ਉਸ ਅਕਾਲ ਪੁਰਖ ਦਾ ਸਤੋਤਰ ਉਚਾਰਨ ਕਰ ਰਹੇ ਹਨ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਹੇ ਅਕਾਲ ਪੁਰਖ, ਸਹਸ ਤਵ ਨੈਣ, ਤੇਰੇ ਵਿਰਾਟ ਸਰੂਪ ਦੇ ਹਜ਼ਾਰਾਂ ਹੀ ਨੇਤਰ ਹਨ, ਭਾਵ ਸਰਗੁਣ ਰੂਪ ਦੇ ਵਿੱਚ, ਪਰ ਤੇਰੇ ਨਿਰਗੁਣ ਸਰੂਪ ਦਾ ਨਨ ਨੈਣ ਹੈ, ਇੱਕ ਵੀ ਨੇਤਰ ਨਹੀਂ, ਇੱਕ ਵੀ ਅੱਖ ਨਹੀਂ। ਵਿਰਾਟ ਸਰੂਪ ਵਿੱਚ ਸਹਸ ਮੂਰਤ ਹੁੰਦਾ ਤੇਰੀਆਂ ਹਜ਼ਾਰਾਂ ਹੀ ਸ਼ਕਲਾਂ ਹਨ, ਪਰ ਤੇਰੇ ਨਿਰਾਕਾਰ ਸਰੂਪ ਦੀ ਇੱਕ ਵੀ ਸ਼ਕਲ ਉਹ ਸੂਰਤ ਨਹੀਂ ਹੈ। ਸਹਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਹੇ ਵਾਹਿਗੁਰੂ, ਤੇਰੇ ਵਿਰਾਟ ਸਰੂਪ ਦੇ ਹਜ਼ਾਰਾਂ ਹੀ ਬੇਮਲ ਭਾਵ ਪਵਿੱਤਰ ਚਰਨ ਕਮਲ ਹਨ। ਬੇਮਲ ਮੈਲ ਤੋਂ ਰਹਿਤ ਅਤੇ ਨਿਰਮਲ, ਉਹ ਵੀ ਇਹੀ ਅੱਖਰ ਹੈ, ਪਰ ਤੇਰੇ ਵਾਸਤਵ ਸਰੂਪ ਦਾ ਇੱਕ ਵੀ ਚਰਨ ਨਨ ਹੁੰਦਾ ਨਹੀਂ ਹੈ। ਵਿਰਾਟ ਸਰੂਪ ਦੇ ਅੰਦਰ ਸਹਸ ਤਵ ਗੰਧ, ਤੇਰੇ ਹਜ਼ਾਰਾਂ ਹੀ ਨੱਕ ਹਨ, ਪਰ ਤੇਰਾ ਵਾਸਤਵ ਸਰੂਪ ਗੰਧ ਬਿਨ। ਸੋ ਨੱਕ ਇੰਦਰੀਏ ਤੋਂ ਰਹਿਤ ਹੈ, ਨਿਰਗੁਣ ਵਿੱਚ ਤੇਰਾ ਕੁਛ ਵੀ ਨਹੀਂ। ਚੱਕਰ ਚੇਹ ਨਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਵੇਖ ਭੇਖ ਉਹ ਕਹਿ ਨਾ ਸਕਦੇ। ਭਾਵ ਤੂੰ ਨਿਰਗੁਣ ਅਤੇ ਸਰਗੁਣ ਸਰੂਪ ਵਿੱਚ ਸਾਂਝਾ ਵਰਤ ਰਿਹਾ। ਤੇਰੇ ਇਸ ਹੈਰਾਨੀਜਨਕ ਚਲਤ ਹੁੰਦਾ ਚਲਿੱਤਰ ਨੂੰ, ਕੌਤਕ ਨੂੰ ਦੇਖ ਕੇ ਮੇਰੀ ਬੁੱਧੀ ਮੋਹੀ ਭਾਵ ਮੋਹਿਤ ਹੋ ਗਈ, ਵਿਸਮਾਦ ਹੋ ਗਈ ਹੈ। ਹੁਣ ਅੱਗੇ ਅਕਾਲ ਪੁਰਖ ਦੀ ਚੇਤਨ ਸੱਤਾ ਰੂਪ ਅਖੰਡ ਜੋਤ ਦਾ ਜ਼ਿਕਰ ਕਰਦੇ ਫਰਮਾਉਂਦੇ ਹਨ, ਸਭ ਮਹਿ ਜੋਤ ਹੈ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਜੋਤੀ ਸਰੂਪ ਅਕਾਲ ਪੁਰਖ ਦੀ ਜੋਤ ਚੇਤਨ ਸੱਤਾ ਸਾਰਿਆਂ ਦੇ ਵਿੱਚ ਵਰਤ ਰਹੀ ਆ, ਉਹਦੇ ਚਾਨਣ ਜਾਂ ਪ੍ਰਕਾਸ਼ ਨਾਲ ਸਾਰਿਆਂ ਵਿੱਚ ਚਾਨਣ ਹੋ ਰਿਹਾ। ਕਹਿਣ ਤੋਂ ਭਾਵ ਇਹ ਆ ਵੀ ਛੇ ਜੋਤੀਆਂ ਵਿੱਚ ਵੀ ਅਤੇ ਸਭ ਜੀਵ ਜੰਤਾਂ ਵਿੱਚ ਵੀ ਉਸੇ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵ ਹੈ ਸੋ ਆਰਤੀ ਹੋਏ। ਉਸ ਅਕਾਲ ਪੁਰਖ ਦੀ ਜੋਤ ਭਾਵ ਚੇਤਨ ਸੱਤਾ ਦਾ ਗੁਰਸਾਖੀ ਤੋਂ ਭਾਵ ਗੁਰੂ ਦੀ ਸਿੱਖਿਆ ਦੁਆਰਾ ਹੀ ਪਤਾ ਲੱਗਦਾ। ਭਾਵ ਕਹਿਣ ਤੋਂ ਵੀ ਗੁਰੂ ਦੀ ਸਿੱਖਿਆ ਦੁਆਰਾ ਉਸ ਅਕਾਲ ਪੁਰਖ ਦੀ ਜਾਗਤ ਜੋਤ ਦਾ ਗਿਆਨ ਹਾਸਲ ਹੁੰਦਾ, ਜੋ ਉਸ ਅਕਾਲ ਪੁਰਖ ਨੂੰ ਭਾਵੇ ਉਹੀ ਆਰਤੀ ਉਸਦੇ ਦਰ 'ਤੇ ਪ੍ਰਵਾਨ ਹੁੰਦੀ ਹੈ। ਤੁਹਾਡੀ ਕੀਤੀ ਹੋਈ ਆਰਤੀ ਉਹਦੇ ਦਰ ਪ੍ਰਵਾਨ ਨਹੀਂ ਹੋ ਸਕਦੀ ਹੈ ਪੰਡਤੋ, ਪਰ ਜੋ ਕੁਦਰਤ ਦੁਆਰਾ ਆਰਤੀ ਹੋ ਰਹੀ ਆ ਉਹੀ ਪ੍ਰਵਾਨ ਹੁੰਦੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹ ਆਹੀ ਪਿਆਸਾ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਚਰਨ ਕਮਲਾਂ ਦੇ ਪ੍ਰੇਮ ਰੂਪ ਮਕਰੰਦ ਰਸ ਉੱਤੇ ਮੇਰਾ ਮਨ ਰੂਪ ਭੌਰਾ ਜਿਹੜਾ ਲੋਭਿਤ ਹੁੰਦਾ, ਲੁਭਾਏਮਾਨ ਹੋ ਰਿਹਾ, ਅਤੇ ਦਿਨ ਰਾਤ ਮੈਨੂੰ ਆਪ ਜੀ ਦੇ ਨਾਮ ਦੀ ਦਰਸ਼ਨਾਂ ਦੀ ਪਿਆਸ ਆਹੀ ਤੋਂ ਭਾਵ ਲੱਗੀ ਹੋਈ ਹੈ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਇਹ ਵਾਹਿਗੁਰੂ, ਮੈਂ ਦਾਸ ਸਾਰਿੰਗ ਹੁੰਦਾ ਪਪੀਹੇ ਵਾਂਗ ਪ੍ਰਿਉ ਪ੍ਰਿਉ ਵਾਹਿਗੁਰੂ ਵਾਹਿਗੁਰੂ ਦੀ ਰੱਟ ਲਾ ਰਿਹਾ। ਆਪ ਕਿਰਪਾ ਕਰੋ, ਬੱਦਲ ਵਾਂਗ ਤਰੁੱਠ ਕੇ ਕਿਰਪਾ ਰੂਪ ਜਲ ਹੁੰਦਾ ਸਵੰਤੀ ਬੂੰਦ ਦੀ ਬਖਸ਼ਿਸ਼ ਕਰ ਦਿਓ। ਜਾ ਤੇ ਜਿਸ ਕਰਕੇ ਤੇਰੇ ਵਿੱਚ ਮੇਰਾ ਨਿਵਾਸ ਹੋ ਜਾਵੇ। ਭਾਵ ਕਹਿਣ ਤੋਂ ਸੁਰਤ ਦਾ ਨਾਮ ਵਿੱਚ ਹਮੇਸ਼ਾ ਲਈ ਲੀਨ ਹੋ ਜਾਣਾ, ਸੁਰਤ ਦਾ ਜਿਹੜਾ ਹੈ ਵਾਹਿਗੁਰੂ ਨਾਮ ਦੇ ਵਿੱਚ ਹਮੇਸ਼ਾ ਲਈ ਲੀਨ ਹੋ ਜਾਣਾ, ਇਹ ਤੇਰੀ ਕਿਰਪਾ ਦਾ ਹੀ ਫਲ ਹੈ, ਇਹ ਸਾਨੂੰ ਰਹਿਮਤ ਬਖਸ਼ਿਸ਼ ਕਰ ਦਿਓ। ਸੋ ਇਸ ਸ਼ਬਦ ਵਿੱਚ ਆਰਤੀ, ਸਤੋਤਰ, ਅਖੰਡ ਜੋਤ ਅਤੇ ਪ੍ਰਾਰਥਨਾ ਇਹਨਾਂ ਚਾਰਾਂ ਪੱਖਾਂ 'ਤੇ ਰੌਸ਼ਨੀ ਪਾਈ ਹੈ। ਸੋਹਲੇ ਬਾਣੀ ਵਿੱਚ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ। ਅੱਗੇ ਹੁਣ ਧੰਨ ਗੁਰੂ ਰਾਮਦਾਸ ਕਿਰਪਾ ਕਰ ਰਹੇ ਨੇ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਸੋਹਲੇ ਬਾਣੀ ਦਾ ਇਹ ਚੌਥਾ ਸ਼ਬਦ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਬਖਸ਼ਿਸ਼ ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਉਚਾਰਨ ਕਰ ਰਹੇ ਨੇ। ਕਾਮ ਹੈ ਕ੍ਰੋਧ ਹੈ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਇਹ ਸਰੀਰ ਰੂਪ ਨਗਰ ਬਹੁਤ ਜ਼ਿਆਦਾ ਭਰਿਆ ਹੋਇਆ। ਸੋ ਸਾਧੂ ਹੁੰਦੇ ਨੇ ਸਤਿਪੁਰਸ਼ਾਂ ਨਾਲ ਮਿਲ ਕੇ, ਮਹਾਂਪੁਰਖਾਂ ਨਾਲ। ਖੰਡਲ ਹੁੰਦਾ ਖੰਡਲ, ਸਮੂਹ ਵਿਕਾਰਾਂ ਨੂੰ ਖੰਡਾ ਹੇ, ਹੇ ਭਾਈ ਅਸੀਂ ਕੱਟ ਦਿੱਤਾ ਹੈ। ਵਿਵੇਕ ਰੂਪ ਖੰਡਾ ਪਕੜ ਕੇ ਇਹਨਾਂ ਕਾਮ ਕ੍ਰੋਧ ਆਦਿਕ ਦੁਸ਼ਟਾਂ ਨੂੰ ਖੰਡਲ ਭਾਵ ਨਾਸ਼ ਕੀਤਾ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਸਾਡੇ ਮਸਤਕ 'ਤੇ ਕੋਈ ਪਿਛਲੇ ਚੰਗੇ ਕਰਮਾਂ ਦਾ ਸੰਸਕਾਰ ਰੂਪ ਲੇਖ ਲਿਖਿਆ ਹੋਇਆ ਸੀ, ਜਿਹਦਾ ਸਦਕਾ ਅਸੀਂ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ। ਉਸ ਪੂਰੇ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਅਕਾਲ ਪੁਰਖ ਦੀ ਲਿਵ ਤੋਂ ਭਾਵ ਪ੍ਰੀਤੀ ਮੰਡਲ ਨੂੰ ਮੰਡਾ ਹੇ ਸਜਾਉਣਾ ਕੀਤਾ। ਹੁਣ ਸਾਡਾ ਮਨ ਲਿਵ ਮੰਡਲ ਭਾਵ ਤੁਰੀਆ ਪਦ ਵਿੱਚ ਜਾ ਕੇ ਟਿਕ ਗਿਆ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ ਰਹਾਉ। ਇਹ ਭਾਈ ਮਹਾਂਪੁਰਖਾਂ ਦੇ ਅੱਗੇ, ਸਤਿਗੁਰਾਂ ਦੇ ਅੱਗੇ ਅੰਜੁਲੀ, ਜੱਜੇ ਨੂੰ ਔਂਕੜ ਅੰਜੁਲੀ, ਦੋਵੇਂ ਹੱਥ ਜੋੜ ਕੇ ਦੁਆ ਕਰਨੀ ਚਾਹੀਦੀ ਹੈ। ਜਿਹਦਾ ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ। ਫਿਰ ਸਤਿਪੁਰਸ਼ ਸਤਿਗੁਰੂ ਅੱਗੇ ਡੰਡੌਤ ਡੰਡੇ ਵਾਂਗ ਸਿੱਧਾ ਪੈ ਕੇ ਨਮਸਕਾਰ ਕਰਨੀ ਚਾਹੀਦੀ ਹੈ। ਇਹ ਭਾਈ ਇਹਦਾ ਉਸ ਤੋਂ ਵੀ ਵੱਡਾ ਪੁੰਨ ਮਹਾਤਮ ਪ੍ਰਾਪਤ ਹੁੰਦਾ। ਹੁਣ ਸਾਕਤਾਂ ਦੀ ਦਸ਼ਾ ਦੱਸਦੇ ਕੀ ਆ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਇਹ ਭਾਈ ਸਾਕਤ ਬੰਦਿਆਂ ਨੇ ਵਾਹਿਗੁਰੂ ਦੇ ਰਸ ਪ੍ਰੇਮ ਅਤੇ ਸਵਾਦ ਨੂੰ ਕਈ ਨਹੀਂ ਜਾਣਿਆ, ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਰੜਕਦਾ ਹੀ ਰਹਿੰਦਾ ਕਿ ਮੈਂ ਵੱਡਾ ਮੈਂ ਵੱਡਾ। ਇਹ ਵੱਡੇ ਪੁਣੇ ਦਾ ਸੰਸਕਾਰ ਕੰਡੇ ਵਾਂਗ ਉਹਨਾਂ ਅੰਦਰ ਚੁੱਭਿਆ ਹੀ ਰਹਿੰਦਾ, ਖੁੱਭਿਆ ਹੀ ਰਹਿੰਦਾ। ਜਿਉਂ ਜਿਉਂ ਚੱਲ ਹੈ ਚੁਭੈ ਦੁੱਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਮਹਾਰਾਜ ਕਹਿੰਦੇ ਭਾਈ ਜਿਵੇਂ ਜਿਵੇਂ ਉਹ ਹੰਕਾਰੀ ਬੰਦੇ ਜ਼ਿੰਦਗੀ ਦੇ ਰਾਹ 'ਤੇ ਤੁਰਦੇ ਹਨ, ਇਹ ਹਉਮੈ ਹੰਕਾਰ ਦਾ ਜਿਹੜਾ ਸੰਸਕਾਰ ਰੂਪ ਕੰਡਾ ਉਹਨਾਂ ਦੇ ਚੁੱਭਦਾ ਹੀ ਰਹਿੰਦਾ, ਚੁੱਭਦਾ ਹੀ ਰਹਿੰਦਾ, ਜਿਸ ਕਰਕੇ ਉਹ ਦੁੱਖ ਪਾਉਂਦੇ ਰਹਿੰਦੇ ਨੇ। ਫਿਰ ਜਦੋਂ ਅੰਤ ਦਾ ਸਮਾਂ ਆਉਂਦਾ ਤਾਂ ਉਸ ਵੇਲੇ ਜਮ ਕਾਲ ਜਿਹੜਾ ਕਾਲ ਕਰਨ ਵਾਲੇ ਜਮਦੂਤਾਂ ਦਾ ਡੰਡਾ ਸਿਰ 'ਤੇ ਸਹਾਰਦੇ ਹਨ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵਖੰਡਾ ਹੈ। ਦੂਜੇ ਪਾਸੇ ਜੋ ਵਾਹਿਗੁਰੂ ਦੇ ਪਿਆਰੇ ਹਨ ਉਹ ਉਸ ਅਕਾਲ ਪੁਰਖ ਦੇ ਨਾਮ ਵਿੱਚ ਸਮਾਣੇ ਭਾਵ ਲਿਵਲੀਨ ਹੋ ਗਏ ਆ। ਇਸੇ ਕਰਕੇ ਭਾਈ ਉਹਨਾਂ ਗੁਰਮੁਖਾਂ ਨੇ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਆ ਅਤੇ ਇਹ ਸਾਰਾ ਭਾਵ ਤੋਂ ਭਾਵ ਭੈ ਜਿਹੜਾ ਸੀ ਇਹ ਨਾਸ ਕਰ ਦਿੱਤਾ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਉਹਨਾਂ ਸਤਿਪੁਰਸ਼ਾਂ ਨੇ ਅਵਿਨਾਸੀ ਪੁਰਖ ਹੁੰਦਾ ਸਤਿਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਇਸ ਦਾ ਸਦਕਾ ਹੈ ਭਾਈ ਉਹਨਾਂ ਦੇ ਸਾਰੇ ਹੀ ਖੰਡਾਂ ਬ੍ਰਹਿਮੰਡਾਂ ਵਿੱਚ ਬਹੁਤੀ ਸੋਭ ਹੁੰਦੀ, ਵਡਿਆਈ ਹੁੰਦੀ ਹੈ। ਹੁਣ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕਰਨ ਦਾ ਤਰੀਕਾ ਦੱਸਦੇ ਹਨ ਆਪਾਂ ਨੂੰ। ਆਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਇਹ ਅਕਾਲ ਪੁਰਖ ਅਸੀਂ ਗਰੀਬ ਕੰਗਾਲ ਹੈ ਜੀ ਅਤੇ ਮਸਕੀਨ ਯਤੀਮ ਤੇਰੇ ਦਰ 'ਤੇ ਆ ਗਏ। ਬਹੁਤਾ ਹੀ ਜ਼ਿਆਦਾ ਕੰਗਾਲ, ਗਰੀਬੜਾ ਜਿਹਾ, ਨਿਮਰਤਾ ਸਹਿਤ। ਇਹ ਵੱਡਿਆਂ ਤੋਂ ਵੱਡੇ ਅਕਾਲ ਪੁਰਖ ਤੂੰ ਸਾਨੂੰ ਸਰੀਰ ਕਰਕੇ ਵੀ ਅਤੇ ਮਨ ਕਰਕੇ ਵੀ ਦੁੱਖਾਂ ਅਤੇ ਦੋਸ਼ਾਂ ਤੋਂ ਰੱਖ ਲੈ, ਕਿਉਂਕਿ ਅਸੀਂ ਹੁਣ ਤੇਰੇ ਹੀ ਰੱਖਣ ਯੋਗ ਹਾਂ ਜੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁੱਖ ਮੰਡਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹਨ, ਹੇ ਵਾਹਿਗੁਰੂ ਸਾਨੂੰ ਇਸ ਸਰੀਰ ਅਤੇ ਸੰਸਾਰ ਵਿੱਚ ਤੇਰੇ ਹੀ ਨਾਮ ਦਾ ਆਸਰਾ ਹੈ, ਮਨ ਅਤੇ ਪਰਲੋਕ ਵਿੱਚ ਤੇਰੇ ਨਾਮ ਦੀ ਓਟ ਹੈ। ਹੀ ਤੋਂ ਭਾਵ ਹੁੰਦਾ ਨਿਸ਼ਚੇ ਕਰਕੇ, ਆਪ ਜੀ ਦੇ ਵਾਹਿਗੁਰੂ ਨਾਮ ਦੁਆਰਾ ਸਦੈਵੀ ਸੁੱਖ ਮੰਡਾ ਹੇ ਤੋਂ ਭਾਵ ਮੰਡਾ ਹੁੰਦਾ ਬਹੁਤ ਜਚਿਆ ਹੋਇਆ ਫਬਿਆ ਹੋਇਆ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਸਤਿਗੁਰੂ ਫਰਮਾਉਂਦੇ ਅਸੀਂ ਬਹੁਤ ਪ੍ਰੇਮ ਨਾਲ ਬੇਨਤੀ ਕਰਦੇ ਹਾਂ ਕਿ ਸਾਡੇ ਮਿੱਤਰੋ ਤੁਸੀਂ ਬੜੇ ਧਿਆਨ ਨਾਲ ਸੁਣੋ, ਗੌਰ ਨਾਲ ਸੁਣੋ। ਇਹ ਮਨੁੱਖਾ ਜਨਮ ਸੰਤਾਂ ਦੀ ਸੇਵਾ ਕਰਨ ਦਾ ਬੜਾ ਹੀ ਸੁਭਾਗਾ ਸਮਾਂ। ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ। ਤੁਸੀਂ ਈਹਾਂ ਇਸ ਸੰਸਾਰ ਵਿੱਚ ਅਕਾਲ ਪੁਰਖ ਦੇ ਨਾਮ ਦਾ ਲਾਹਾ ਖੱਟ ਕੇ ਜਾਓ, ਫਿਰ ਆਗੈ ਭਾਵ ਅੱਗੇ ਦਰਗਾਹ ਵਿੱਚ ਵੀ ਵਸਣਾ ਤੁਹਾਡਾ ਜਿਹੜਾ ਹੈ ਸੁਹੇਲਾ, ਸੁਖਾਲਾ, ਸੁਖੀ ਹੋਵੇਗਾ, ਸਫਲਾ ਹੋਵੇਗਾ। ਔਧ ਘਟੈ ਦਿਨ ਸੁ ਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਤੁਹਾਡੀ ਜਿਹੜੀ ਔਧ ਹੈ ਨਾ ਉਮਰ, ਇਹ ਦਿਨ ਰਾਤ ਘਟਦੀ ਤੁਰੀ ਜਾ ਰਹੀ। ਮਨ ਤੋਂ ਪਾਵੇ ਪਿਆਰੇ ਤੂੰ ਗੁਰੂ ਮਹਾਰਾਜ ਨਾਲ ਮਿਲ ਕੇ ਆਪਣੀ ਮੁਕਤੀ ਦਾ ਕਾਰਜ ਸਵਾਰ ਲੈ। ਇਹੋ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਇਹ ਜੋ ਸੰਸਾਰ ਕਾਮ ਕ੍ਰੋਧ ਆਦਿਕ ਵਿਕਾਰ ਅਤੇ ਪ੍ਰਮਾਣ ਪਰਮੇਗਤ ਆਦਿਕ ਸੰਸਿਆਂ ਨਾਲ ਭਰਿਆ ਹੋਇਆ, ਇਸ ਸੰਸਾਰ ਸਮੁੰਦਰ ਤੋਂ ਕੋਈ ਬ੍ਰਹਮ ਗਿਆਨੀ ਪਾਰ ਹੋਇਆ ਜਿਹਨੂੰ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਬਖਸ਼ਿਆ। ਜਿਸ ਹੈ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੋਹ ਮਾਇਆ ਅਵਿਦਿਆ ਦੀ ਨੀਂਦ ਤੋਂ ਜਗਾ ਕੇ ਇਸ ਨਾਮ ਬਾਣੀ ਦੇ ਰਸ ਨੂੰ ਪਿਆ ਦਿੰਦਾ ਹੈ। ਉਸ ਨੇ ਉਸ ਅਕਾਲ ਪੁਰਖ ਦੇ ਪ੍ਰੇਮ ਦੀ ਅਕਥ ਕਥਾ ਜਿਹੜੀ ਆ ਉਹ ਜਾਣ ਲਈ, ਸਮਝ ਲਈ ਹੈ। ਜਾ ਕਉ ਆਏ ਸੋਈ ਬਿਹਾਜਹੋ, ਹਰ ਗੁਰ ਤੇ ਮਨ ਹੈ ਬਸੇਰਾ। ਮਹਾਰਾਜ ਜੀ ਫਰਮਾਉਂਦੇ ਮਿੱਤਰੋ, ਜਿਸ ਕਾਰਜ ਲਈ ਤੁਸੀਂ ਸੰਸਾਰ ਵਿੱਚ ਆਏ ਹੋ ਉਹੀ ਸੌਦਾ ਇੱਥੇ ਆ ਕੇ ਬਿਹਾਜੋ ਤੋਂ ਭਾਵ ਜਿਹੜਾ ਹੈ ਖਰੀਦੋ, ਭਾਵ ਕਹਿਣ ਤੋਂ ਕਿ ਪ੍ਰਾਪਤ ਕਰੋ। ਸੋ ਉਹ ਜਿਹੜਾ ਉਹ ਸੌਦਾ ਕੀ ਹੈ, ਕਿੱਥੋਂ ਮਿਲਦਾ, ਇਹਦਾ ਉੱਤਰ ਦਿੰਦੇ ਹਨ ਸੌਦਾ ਵਾਹਿਗੁਰੂ ਨਾਮ ਦਾ ਹੈ। ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਨ ਵਿੱਚ ਨਿਵਾਸ ਕਰਦਾ, ਤੁਸੀਂ ਇਹਨੂੰ ਮਨ ਵਿੱਚ ਵਸਾ ਲਓ। ਨਿਜ ਘਰ ਮਹਿਲ ਪਾਵਹੋ ਸੁੱਖ ਸਹਿਜੇ ਬਾਹਰ ਨਾ ਹੋਏਗੋ ਫੇਰਾ। ਫਿਰ ਤੁਹਾਨੂੰ ਇਹਦਾ ਇਹ ਲਾਭ ਹੋਏਗਾ ਕਿ ਤੁਸੀਂ ਆਪਣੇ ਘਰ ਹੁੰਦਾ ਤੁਰੀਆ ਪਦ ਆਤਮਕ ਮੰਡਲ ਅਤੇ ਅਕਾਲ ਪੁਰਖ ਦੇ ਮਹਿਲ ਹੁੰਦਾ ਸੱਚਖੰਡ ਦਾ ਸੋ ਸੁਤੇ ਸਿੱਧੀ ਸੁੱਖ ਪ੍ਰਾਪਤ ਕਰ ਲਓਗੇ। ਉਸ ਸੁੱਖ ਨੂੰ ਪ੍ਰਾਪਤ ਕਰਨ ਤੋਂ ਬਾਅਦ ਫਿਰ ਤੁਹਾਨੂੰ ਜੰਮਣ ਮਰਨ ਦਾ ਜਿਹੜਾ ਫੇਰਾ ਚੱਕਰ ਹੈ ਗੇੜਾ ਉਹ ਲਾਉਣਾ ਨਹੀਂ ਪਵੇਗਾ। ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨੀ ਦੱਸਦੇ ਹਨ ਆਪਾਂ ਨੂੰ ਕਿ ਵਾਹਿਗੁਰੂ ਦੇ ਚਰਨਾਂ 'ਚ ਸੌਣ ਵੇਲੇ ਫਿਰ ਇਹ ਬੇਨਤੀ ਇਉਂ ਕਰਿਆ ਕਰੋ। ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਇਹ ਅੰਤਰ ਜਾਮੀ ਅੰਦਰ ਦੇ ਜਾਣਨ ਵਾਲੇ ਪੁਰਖ ਵਿਧਾਤੇ ਫਲ ਪ੍ਰਦਾਤੇ ਅਕਾਲ ਪੁਰਖ ਵਾਹਿਗੁਰੂ, ਸਾਡੇ ਮਨ ਦੀਆਂ ਜਿਹੜੀ ਸਰਧਾ ਹੈ ਆਸ ਮੁਰਾਦਾਂ ਪੂਰੀਆਂ ਕਰਨ ਵਾਲੇ ਵਾਹਿਗੁਰੂ ਜੀ, ਸਾਡੀ ਇੱਕੋ ਆਸ ਮੁਰਾਦ ਹੈ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਿ ਆਪ ਜੀ ਦਾ ਛੋਟਾ ਜਿਹਾ ਨਿੱਕਾ ਜਿਹਾ ਸੇਵਕ ਅਦਨਾ ਜਿਹਾ ਸੋ ਇਹ ਸੁੱਖ ਭਾਵ ਮੁਰਾਦ ਜਾਂ ਖੈਰ ਮੰਗਦਾ ਕਿ ਮੈਨੂੰ ਸਵਾਸ ਗ੍ਰਾਸ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਣਾ ਦਿਓ, ਕਿਉਂਕਿ ਉਹਨਾਂ ਦੀ ਚਰਨ ਧੂੜ ਪਾਪਾਂ ਦੀ ਮੈਲ ਲਾਉਣ ਵਾਲੀ ਹੈ ਅਤੇ ਮਨ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦ੍ਰਿਸ਼ਟੀ ਪੈਦਾ ਕਰਨ ਵਾਸਤੇ ਚੰਗਾ ਸੁਰਮਾ ਹੈ। ਇਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਅੰਗ ਤੋਂ ਲੈ ਕੇ ਸ਼ੁਰੂ ਦੇ ਵਿੱਚ 13 ਅੰਗ ਤੱਕ ਪਾਵਨ ਸੋਹਲੇ ਦੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।